ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ, ਜਿਸ ਦਾ ਸਿਰਲੇਖ ਹੈ ਸੁੰਦਰੀ। ਆਓ ਉਸ ਦਾ 10ਵਾਂ ਕਾਂਡ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸੁੰਦਰੀ ਜਿਸ ਵੇਲੇ ਆਪਣੇ ਪਿਆਰੇ ਭਰਾਵਾਂ ਵਿੱਚੋਂ ਪਿੰਡ ਨੂੰ ਤੁਰੀ ਸੀ, ਉਸ ਤੋਂ ਪਲਕੋਂ ਮਗਰੋਂ ਸਰਦਾਰ ਸ਼ਾਮ ਸਿੰਘ, ਬਲਵੰਤ ਸਿੰਘ ਔਰ ਹੋਰ ਮੁਖੀਏ ਪੁਰਖ ਇਕੱਠੇ ਹੋ ਕੇ ਬੈਠੇ ਵਿਚਾਰਾਂ ਕਰ ਰਹੇ ਸਨ ਕਿ ਜਿੱਥੇ ਅਸੀਂ ਲੁੱਕੇ ਦਿਨ ਗੁਜ਼ਾਰ ਰਹੇ ਹਾਂ, ਇਹ ਥਾਂ ਵੀ ਹੁਣ ਬਚਣਾ ਨਹੀਂ। ਜੋ ਅਵਾਈਆਂ ਲੱਖੋ ਦੀਆਂ ਆ ਰਹੀਆਂ ਹਨ, ਭਿਆਨਕ ਹਨ। ਠੀਕ ਉਸ ਵੇਲੇ ਇੱਕ ਹੋਰ ਸਿੰਘ, ਜਿਸ ਦਾ ਨਾਂ ਬਿਜਲਾ ਸਿੰਘ ਸੀ, ਆ ਪਹੁੰਚਿਆ। ਇਸ ਨੂੰ ਸ਼ਾਮ ਸਿੰਘ ਨੇ ਪਛਾਤਾ, ਆਦਰ ਨਾਲ ਪਾਸ ਬਿਠਾਇਆ ਅਤੇ ਦੂਸਰੇ ਸਾਥੀਆਂ ਦੀ ਸੁਖਸਾਂਦ ਪੁੱਛੀ। ਬਿਜਲਾ ਸਿੰਘ ਨੇ ਬੇਨਤੀ ਕੀਤੀ ਕਿ ਮੈਨੂੰ ਖਾਲਸਾ ਜੀ ਨੇ ਘਾਲਿਆ ਹੈ। ਤੁਸਾਂ ਨੂੰ ਪਤਾ ਹੀ ਹੈ ਕਿ ਲਖਪਤ ਰਾਏ ਨੇ ਡਾਢਾ ਹਨੇਰ ਚੁੱਕਿਆ ਹੋਇਆ ਹੈ, ਕਤਲੇਆਮ ਸ਼ੁਰੂ ਹੈ, ਧਰਮਸ਼ਾਲਾ ਦੀ ਬੇਅਦਬੀ ਕੀਤੀ ਹੈ, ਕਈ ਥਾਂ ਪੋਥੀਆਂ ਸਾੜੀਆਂ ਹਨ ਅਤੇ ਸਾਰੇ ਦੇਸ਼ ਅੰਦਰ ਘਮਸਾਨ ਚੋਂਦੇ ਮਚਾ ਰੱਖੀ ਹੈ। ਸੋ ਇਸ ਕਰਕੇ ਸਰਦਾਰ ਜਸਾ ਸਿੰਘ, ਸਰਦਾਰ ਹਰੀ ਸਿੰਘ, ਸਰਦਾਰ ਸੁਖਾ ਸਿੰਘ, ਗੱਲ ਕੀ ਸਾਰੇ ਸਰਦਾਰ ਇਕੱਠੇ ਹੋ ਰਹੇ ਹਨ, ਕਿਉਂਕਿ ਲੱਖੂ ਰਾਵੀ ਦੇ ਝੱਲਾਂ ਅਤੇ ਹੋਰ ਲੁਕੇਵਿਆਂ ਤੋਂ ਖਾਲਸੇ ਨੂੰ ਕੱਢ ਰਿਹਾ ਹੈ। ਤੁਸੀਂ ਵੀ ਉੱਧਰ ਚਾਲੇ ਪੈ ਜਾਓ। ਇਸ ਪਾਸੇ ਵੀ ਦੁਸ਼ਮਣ ਸੈਨਾ ਝੱਲਾਂ ਬੰਨਾਂ ਨੂੰ ਖੋਜਣ ਆ ਰਹੀ ਹੈ, ਤੁਸੀਂ ਇੱਥੇ ਅਮਨ ਵਿੱਚ ਨਹੀਂ ਰਹਿ ਸਕਦੇ। ਇਹ ਗੱਲ ਸੁਣ ਕੇ ਸ਼ਾਮ ਸਿੰਘ ਨੇ ਕਿਹਾ, ਸਤਿਬਚਨ, ਕਿਉਂ ਭਾਈ ਬਲਵੰਤ ਸਿੰਘਾ, ਖਾਲਸਾ ਜੀ ਨੂੰ ਆਖ ਦੇਵੋ ਜੋ ਕਮਰ ਕੱਸੇ ਕਰਕੇ ਚੜ੍ਹਾਈ ਦਾ ਤਿਆਰਾ ਕਰ ਲੈਣ। ਹੁਣ ਤਾਂ ਸੂਰਜ ਡੁੱਬਣ ਦਾ ਵੇਲਾ ਹੈ, ਇੱਕ ਅੱਧ ਦਿਨ ਵਿੱਚ ਸਭ ਕੁਝ ਹੋ ਜਾਵੇ ਅਤੇ ਫਿਰ ਤੜਕੇ ਤਾਰਿਆਂ ਦੀ ਛਾਵੇਂ ਕੂਚ ਹੋ ਜਾਵੇ। ਹਾਂ ਭਾਈ ਬਿਜਲਾ ਸਿੰਘ, ਇਕੱਠੇ ਕਿੱਥੇ ਆਉਣਾ ਹੈ? ਬਿਜਲਾ ਸਿੰਘ, ਮਹਾਰਾਜ ਜੀ ਹਾਲੇ ਕਾਨੂੰਵਾਨ ਦੇ ਛੰਭ ਕੋਲ ਸੰਘੜੇ ਬੰਨ ਵਿੱਚ ਜਾ ਰਹੇ ਹਨ। ਬਲਵੰਤ ਸਿੰਘ, ਤਾਂ ਅਸਾਂ ਹੁਣ ਬੰਨੋ ਬੰਨ ਚੱਲਣਾ ਹੈ ਕਿ ਦੇਸ਼ ਵਿੱਚੋਂ ਦੀ? ਬਿਜਲਾ ਸਿੰਘ, ਦੇਸ਼ ਵਿੱਚੋਂ ਹੀ ਫਟ ਦੇ ਕੇ ਨਿਕਲ ਚੱਲੋ। ਇਸ ਬੰਨੇ ਤੁਰਕ ਅਜੇ ਕੁਛ ਅਵੇਸਲੇ ਪਏ ਹਨ, ਚਾਰ ਪੰਜ ਦਿਨਾਂ ਬਾਅਦ ਤੁਮਣ ਇੱਧਰ ਵੀ ਆ ਨਿਕਲਣਗੇ। ਬਲਵੰਤ ਸਿੰਘ, ਸਤਿਬਚਨ। ਸਤਿਬਚਨ ਕਹਿ ਕੇ ਬਲਵੰਤ ਸਿੰਘ ਲੰਗਰ ਵੱਲ ਗਿਆ। ਅੱਗੋਂ ਸੁੰਦਰੀ ਨੂੰ ਨਾ ਦੇਖ ਕੇ ਪੁੱਛਿਆ, ਧਰਮ ਕੌਰ ਬੋਲੀ ਕਿ ਭੈਣ ਅੱਜ ਪਿੰਡ ਗਈ ਹੋਈ ਹੈ। ਬਲਵੰਤ ਸਿੰਘ ਵਿਚਾਰੇ ਨੂੰ ਕੀ ਪਤਾ ਸੀ ਕਿ ਭੈਣ ਕਿਹੜੇ ਦੁੱਖ ਨੂੰ ਫੜੀ ਗਈ ਹੈ। ਉਹ ਮਾਮੂਲੀ ਗੱਲ ਸਮਝ ਕੇ ਚੱਲਿਆ ਗਿਆ, ਪਰ ਖਾਲਸੇ ਜੀ ਨੂੰ ਕੂਚ ਦੀ ਖਬਰ ਸੁਣਾ ਕੇ ਫਿਰ ਸਰਦਾਰ ਹੋਰਾਂ ਪਾਸ ਜਾ ਬੈਠਾ। ਇੱਥੇ ਅੱਗੇ ਗੱਲਾਂ ਬਾਤਾਂ ਛਿੜੀਆਂ ਹੋਈਆਂ ਸਨ। ਬਿਜਲਾ ਸਿੰਘ ਸਿੱਖਾਂ ਦੇ ਦੁੱਖੜੇ ਅਤੇ ਲਖਪਤ ਰਾਏ ਦੇ ਧੱਕੇ ਇਉਂ ਸੁਣਾ ਰਿਹਾ ਸੀ। ਬਿਜਲਾ ਸਿੰਘ, ਬਸ ਸਰਦਾਰ ਜੀ, ਜਿਸ ਵੇਲੇ ਲਖਪਤ ਰਾਏ ਨੂੰ ਖਬਰ ਪਹੁੰਚੀ, ਭਾਈ ਮੇਰੇ ਭਰਾ ਨੇ ਸਿੱਖਾਂ ਨੂੰ ਤੰਗ ਕੀਤਾ ਅਤੇ ਦੱਬੀ ਜਾਂਦਾ ਸੀ, ਤਾਂ ਸਿੱਖਾਂ ਨੇ ਵੀ ਅੱਗੋਂ ਲੜਾਈ ਕੀਤੀ ਔਰ ਉਸਨੂੰ ਮਾਰ ਦਿੱਤਾ। ਤਦ ਤਾਂ ਅੱਗ ਦਾ ਅਵਾਂਡਾ ਹੋ ਗਿਆ ਔਰ ਕ੍ਰੋਧ ਵਿੱਚ ਭਰ ਕੇ ਬੋਲਿਆ, ਮੈਂ ਖੱਤਰੀ ਹਾਂ, ਜੇਕਰ ਸਿੱਖਾਂ ਦਾ ਬੀਜ ਨਾਸ਼ ਕਰ ਦਿਆਂ ਤਾਂ। ਬਸ ਜੀ, ਉਸੇ ਵੇਲੇ ਲਾਹੌਰ ਦੇ ਨਵਾਬ ਕੋਲ ਜਾ ਪਿੱਟਿਆ ਕਿ ਵੇਖ, ਤੇਰੇ ਰਾਜ ਵਿੱਚ ਸਿੱਖਾਂ ਨੇ ਮੇਰਾ ਭਰਾ ਮਾਰ ਸਿੱਟਿਆ ਹੈ ਔਰ ਕਿਸੇ ਬੌੜਾ ਨਾ ਕੀਤੀ। ਹੁਣ ਮੈਂ ਸਿੱਖਾਂ ਦਾ ਨਾਸ਼ ਕੀਤਾ ਚਾਹੁੰਦਾ ਹਾਂ। ਤਦ ਨਵਾਬ ਨੇ ਕਿਹਾ, ਲਖਪਤ ਰਾਏ, ਜੇ ਤੂੰ ਇਹ ਕੰਮ ਕਰੇ ਤਾਂ ਹੋਰ ਕੀ ਲੋੜੀਂਦਾ ਹੈ? ਤੁਹਾਨੂੰ ਪਤਾ ਹੈ ਕਿ ਲਾਹੌਰ ਦੇ ਨਵਾਬ ਯਹੀਆ ਖਾਨ ਨੂੰ ਪਿਓ ਨਾਲੋਂ ਬਹੁਤਾ ਸ਼ੌਕ ਸਿੱਖਾਂ ਨੂੰ ਮਾਰਨ ਦਾ ਹੈ। ਸਰਕਾਰੀ ਤੋਪਖਾਨਾ, ਫੌਜਾਂ, ਜੋ ਜੀ ਚਾਹੇ ਲੈ, ਇਹਨਾਂ ਦਾ ਖੁਰਾ ਖੋਜ ਮੁਕਾ। ਬਸ ਜੀ, ਲਖਪਤ ਨੂੰ ਕੀ ਚਾਹੀਦਾ ਸੀ? ਲਾਹੌਰ ਤੋਂ ਹੀ ਸਿੱਖਾਂ ਦੀ ਕਤਲ ਅਤੇ ਉਹਨਾਂ ਨੂੰ ਦੁੱਖ ਦੇਣਾ ਆਰੰਭ ਕਰ ਦਿੱਤੋ ਸੀ। ਜੋ ਸਿੱਖ ਲਾਹੌਰ ਦੇ ਕਿਸੇ ਦਰਵਾਜ਼ੇ ਵਿੱਚੋਂ ਲੰਘੇ, ਉੱਥੇ ਹੀ ਫੜਿਆ ਜਾਵੇ ਅਤੇ ਮਾਰਿਆ ਜਾਵੇ। ਦੋ ਤਿੰਨ ਦਿਨ ਇਹ ਹਾਲ ਰਿਹਾ ਅਤੇ ਅਨੇਕਾਂ ਸਿੱਖ ਮਾਰੇ ਗਏ। ਇਹ ਯੋਧੇ ਨਹੀਂ, ਸ਼ਹਿਰੀ ਵਸੋਂ ਦੇ ਸਿੱਖ ਸਨ। ਵੱਡੇ ਵੱਡੇ ਸੋਹਣੇ ਜਵਾਨ, ਵਿਲਕ ਦੇ ਬਾਲ, ਵੋਟੀਆਂ ਅਤੇ ਮਾਵਾਂ ਛੱਡ ਕੇ ਕੰਮ ਕਾਜ ਗਏ ਹੋਏ ਹੀ ਮੌਤ ਦਾ ਸ਼ਿਕਾਰ ਹੋ ਗਏ। ਪਰ ਵਾਹ ਵਾਹ ਖਾਲਸਾ ਜੀ, ਕਿਸੇ ਨੇ ਧਰਮ ਵੱਲੋਂ ਮੂੰਹ ਨਹੀਂ ਮੋੜਿਆ, ਹੱਸ ਹੱਸ ਕੇ ਜਾਨਾਂ ਦਿੰਦੇ ਰਹੇ। ਇੱਕ ਦਿਨ ਦੀ ਗੱਲ ਹੈ ਕਿ ਭਾਈ ਹਰਕੀਰਤ ਸਿੰਘ ਜੀ ਆਪਣੀ ਸਿੰਘੜੀ ਅਤੇ ਭੁਜੰਗੀ ਸਮੇਤ ਲਾਹੌਰ ਆ ਗਏ। ਉਹਨਾਂ ਨੂੰ ਕੀ ਖਬਰ ਸੀ ਕਿ ਸ਼ਹਿਰ ਵਿੱਚ ਕਹਿਰ ਵਰਤ ਰਿਹਾ ਹੈ? ਅੱਜ ਸੁਨਹਿਰੀ ਮਸੀਤ ਤੋਂ ਦੁਰਾਡੇ ਹੀ ਸਨ ਕਿ ਲਖਪਤ ਸਾਹਮਣੇ ਪਾਸਿਓਂ ਘੋੜੇ 'ਤੇ ਚੜ੍ਹਿਆ ਆ ਗਿਆ। ਭਾਈ ਜੀ ਨੂੰ ਵੇਖ ਕੇ ਖੜ੍ਹਾ ਹੋ ਗਿਆ ਅਤੇ ਬੋਲਿਆ ਕਿ ਅਜੇ ਤੋੜੀ ਦਿਨ ਦਿਹਾੜੇ ਲਾਹੌਰ ਵਿੱਚ ਸਿੱਖ ਫਿਰ ਰਹੇ ਹਨ। ਹੇ ਰਾਮ, ਇਹ ਕਾਡਿਆਂ ਦਾ ਭਾਉਣ ਕਦ ਸਿਮਟੀ ਵੇਗਾ? ਸਿਪਾਹੀਓ, ਇਸ ਸਿੱਖ ਨੂੰ ਪਕੜ ਲਓ। ਭਾਈ ਹੋਰੀ ਝਟਪਟ ਫੜੇ ਗਏ। ਜਦ ਦੀਵਾਨ ਦੇ ਨੇੜੇ ਆਏ ਤਾਂ ਆਖਣ ਲੱਗੇ, ਕਿਸ ਕਸੂਰ ਬਦਲੇ ਸਾਨੂੰ ਫੜਿਆ ਹੈ? ਲਖਪਤ ਰਾਏ ਨੇ ਕਿਹਾ, ਸਿੱਖ ਹੋਣਾ ਘੋਰ ਪਾਪ ਹੈ, ਇਸ ਦੇ ਬਦਲੇ ਫੜਿਆ ਹੈ। ਹੁਣ ਜਾਂ ਤਾਂ ਇਸ ਧਰਮ ਨੂੰ ਛੱਡੋ ਜਾਂ ਪਿਆਰੀ ਜਾਨ ਤੋਂ ਹੱਥ ਧੋ ਬੈਠ। ਹਰਕੀਰਤ ਸਿੰਘ, ਸਦਬਚਨ, ਜੋ ਆਪਦੀ ਇੱਛਾ। ਇਹ ਅਨਿਆਏ ਚੰਗਾ ਤਾਂ ਨਹੀਂ, ਪਰ ਡਾਢੇ ਨਾਲ ਕੀ ਚਾਰਾ? ਤੁਸਾਂ ਜ਼ਰੂਰ ਸਰੀਰ ਲੈ ਹੀ ਲੈਣਾ ਹੈ ਤਾਂ ਵਾਹ ਵਾਹ। ਲਖਪਤ ਰਾਏ, ਸਿੱਖੀ ਨਹੀਂ ਛੱਡੋਗੇ? ਹਕੀਕ ਹਰਕੀਰਤ ਸਿੰਘ, ਇਹ ਬਚਨ ਕੰਨੀ ਵੀ ਨਾ ਪਾਓ, ਜੋ ਕੁਛ ਕਰਨਾ ਹੈ ਕਰ ਲਓ। ਲਖਪਤ ਰਾਏ, ਇਹ ਤੀਵੀ ਅਤੇ ਮੁੰਡਾ ਕਿਸ ਦਾ ਹੈ? ਹਰਕੀਰਤ ਸਿੰਘ, ਸਭ ਕੁਛ ਗੁਰੂ ਜੀ ਦਾ ਹੈ। ਲਖਪਤ ਰਾਏ, ਤੇਰਾ ਵੀ ਕੁਛ ਹੈ? ਹਰਕੀਰਤ ਸਿੰਘ, ਮੇਰਾ ਕੁਛ ਵੀ ਨਹੀਂ, ਜੋ ਕੁਛ ਹੈ ਗੁਰੂ ਦਾ ਹੈ, ਮੇਰਾ ਤਾਂ ਆਪਣਾ ਆਪ ਵੀ ਗੁਰੂ ਦਾ ਹੈ। ਲਖਪਤ ਰਾਏ, ਗੱਲਾਂ ਦਲੇਰੀ ਦੀਆਂ ਹਨ, ਪਰ ਮੌਤ ਬੁਰੀ ਬਲਾ ਹੈ। ਹਰਕੀਰਤ ਸਿੰਘ, ਪਰਮੇਸ਼ੁਰ ਤੋਂ ਵਿਛੜੇ ਹੋਇਆਂ ਲਈ, ਗੁਰੂ ਦੇ ਸੇਵਕਾਂ ਲਈ ਤਾਂ ਪਿਆਰੀ ਚੀਜ਼ ਹੈ। ਲਖਪਤ ਰਾਏ ਨੌਕਰਾਂ ਵੱਲ ਤੱਕ ਕੇ, ਸਿਪਾਹੀਓ, ਇਸ ਸਿੱਖ ਨੂੰ ਮਾਰ ਦਿਓ ਅਤੇ ਇਸ ਦੀ ਵੋਟੀ ਪੁੱਤਰ ਨੂੰ ਜਾਨ ਬੇਗ ਪਾਸ ਦੇ ਆਓ, ਮੁਸਲਮਾਨ ਬਣਾ ਲਵੇ। ਇਹ ਬਚਨ ਉਹਦੇ ਮੂੰਹ ਵਿੱਚ ਹੀ ਸਨ ਕਿ ਹਰਕੀਰਤ ਸਿੰਘ ਦੀ ਸਿੰਗੜੀ ਬੈਂਤ ਵਾਂਗੂ ਥਰਨ ਥਰਨ ਕੰਬੀ ਅਤੇ ਰੁਕੀ ਹੋਈ ਆਵਾਜ਼ ਵਿੱਚ ਬੋਲੀ, ਸਾਨੂੰ ਪਹਿਲੇ ਮਰਵਾ ਦੇ, ਤੈਨੂੰ ਸੌ ਗਊ ਦਾ ਪੁੰਨ ਹੋਊ। ਲਖਪਤ ਰਾਏ, ਨਹੀਂ ਨਹੀਂ, ਤੁਹਾਡੀ ਸਜ਼ਾ ਇਹੋ ਠੀਕ ਹੈ, ਤੇਰੇ ਨਾਲ ਇਹੋ ਕੁਛ ਹੋਊ, ਮੇਰਾ ਹੁਕਮ ਅਟਲ ਹੈ। ਇਹ ਕਹਿਣ ਦੀ ਢਿੱਲ ਹੋਈ ਕਿ ਉਸ ਧਰਮੀ ਤੀਵੀ ਨੇ ਪੁੱਤਰ ਨੂੰ ਗਲੋਂ ਫੜ ਕੇ ਸਵਾਮੀ ਨੂੰ ਕਿਹਾ, ਮਹਾਰਾਜ, ਮੈਂ ਇਸ ਦਾ ਗਲਾ ਘੁੱਟਦੀ ਹਾਂ ਔਰ ਆਪ ਮੇਰਾ ਘੁੱਟ ਦਿਓ, ਤੁਹਾਨੂੰ ਤਾਂ ਇਹ ਮਾਰ ਹੀ ਦੇਣਗੇ, ਛੇਤੀ ਕਰੋ, ਵਿਕਲਪ ਨਾ ਕਰੋ। ਇਸ ਵੇਲੇ ਧਰਮ ਦੀ ਆਨ ਹੈ, ਪਰ ਸ਼ੌਕ ਕੇ ਸਿਪਾਹੀਆਂ ਨੇ ਇਸਤਰੀ ਨੂੰ ਫੜ ਲਿੱਤਾ ਅਤੇ ਲਖਪਤ ਵੀ ਡਾਢਾ ਹੈਰਾਨ ਹੋਇਆ ਕਿ ਇਹ ਬੰਦੇ ਕਿਸ ਮਿੱਟੀ ਦੇ ਕਾੜੇ ਹੋਏ ਹਨ, ਜਾਨ ਤਾਂ ਕੁਛ ਸਮਝਦੇ ਹੀ ਨਹੀਂ। ਬਾਜ਼ਾਰ ਵਿੱਚ ਇਸ ਵੇਲੇ ਭੀੜ ਹੋ ਗਈ ਸੀ, ਅਣਗਿਣਤ ਲੋਕ ਤਰਾ ਤਰਾ ਕਰ ਰਹੇ ਸਨ। ਲਖਪਤ ਦੇ ਮਨ ਵਿੱਚ ਖ਼ਬਰੇ ਕੀ ਆਈ, ਆਖਣ ਲੱਗਾ ਕਿ ਜਾਓ, ਪਹਿਲਾਂ ਇਸ ਬੱਚੇ ਨੂੰ ਵੱਢਣਾ, ਫਿਰ ਇਸ ਤੀਵੀ ਨੂੰ ਅਤੇ ਫਿਰ ਇਸ ਸਿੱਖ ਨੂੰ। ਹਾਏ ਰਾਮ, ਮੇਰਾ ਪਿਆਰਾ ਭਰਾ ਇਹਨਾਂ ਦੁਸ਼ਟ ਸਿੱਖਾਂ ਨੇ ਮਾਰ ਦਿੱਤਾ, ਨਹੀਂ ਤਾਂ ਮੈਂ ਕਿਉਂ ਇਹਨਾਂ ਨੂੰ ਮਾਰਦਾ? ਇਸ ਵੇਲੇ ਭੀੜ ਵਿੱਚੋਂ ਫਟਕਾਰ ਦੀ ਆਵਾਜ਼ ਆਈ, ਜੋ ਲਖਪਤ ਨਾ ਸਹਾਰ ਕੇ ਛੇਤੀ ਛੇਤੀ ਚਲਾ ਗਿਆ। ਉਹ ਤਿੰਨੇ ਜਣੇ ਉਸ ਦਿਨ ਮਾਰੇ ਗਏ। ਹਰਕੀਰਤ ਸਿੰਘ ਦੀ ਮੌਤ ਸੁਣ ਕੇ ਸ਼ਾਮ ਸਿੰਘ ਵੱਡਾ ਦੁਖੀ ਹੋਇਆ, ਕਿਉਂਕਿ ਸਿੱਖਾਂ ਵਿੱਚ ਉਸ ਸਮੇਂ ਵਿਦਵਾਨ ਬੜੇ ਘੱਟ ਆਉਂਦੇ ਸਨ। ਹਰਕੀਰਤ ਸਿੰਘ ਇੱਕ ਤਕੜਾ ਗਿਆਨੀ ਸੀ, ਅਰ ਨਿਰਾ ਮੁੱਖ ਗਿਆਨੀ ਹੀ ਨਹੀਂ ਸੀ, ਸਗੋਂ ਕਰਨੀ ਦਾ ਵੀ ਗਿਆਨੀ ਸੀ। ਸਾਰੇ ਸਿੰਘਾਂ ਵਿੱਚ ਇਸਦਾ ਵੱਡਾ ਮਾਨ ਸੀ। ਇਸ ਕਰਕੇ ਸ਼ਾਮ ਸਿੰਘ ਨੂੰ ਵੱਡੀ ਸੱਟ ਵਜੀ ਅਤੇ ਕ੍ਰੋਧ ਵਿੱਚ ਭਰ ਕੇ ਬੋਲਿਆ, ਇਸ ਲਖਪਤ ਨਾਲ ਉਹ ਕਰਨੀ ਹੈ ਜੋ ਸਾਰੇ ਪੰਜਾਬ ਵਿੱਚ ਧਾਂਕ ਪਏ। ਨਿਰਦੋਸ਼ ਅਤੇ ਐਡੇ ਗੁਣੀ ਪੁਰਸ਼ ਨੂੰ ਇਸਨੇ ਬੇਦਰਦੀ ਨਾਲ ਮਾਰਿਆ ਹੈ। ਬਿਜਲਾ ਸਿੰਘ, ਸਰਦਾਰ ਜੀ, ਕੀ ਹਾਲ ਸੁਣਾਵਾਂ? ਸਾਡੇ ਸਿਰਾਂ 'ਤੇ ਅਚਰਜ ਦੁੱਖ ਟੁੱਟ ਪਏ ਹਨ, ਘਰਾਂ ਦੀਆਂ ਕੰਧਾਂ ਤੱਕ ਵੈਰੀ ਹੋ ਗਈਆਂ ਹਨ। ਇੱਕ ਗੁਰੂ ਸਾਹਿਬ ਦਾ ਆਸਰਾ ਹੈ ਜੋ ਅਸੀਂ ਕਿਸੇ ਥੋਂ ਨਹੀਂ ਲਈਦੇ, ਨਹੀਂ ਤਾਂ ਵੈਰੀਆਂ ਨੇ ਸਾਡਾ ਬੀਜ ਨਾਸ਼ ਕਰ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ। ਦੇਖੋ, ਜਦ ਭਾਈ ਹਰਕੀਰਤ ਸਿੰਘ ਅਤੇ ਉਹਨਾਂ ਦੀ ਸਿੰਘਣੀ ਅਤੇ ਪੁੱਤ ਦੀਆਂ ਲੋਥਾਂ ਸਿੰਘਾਂ ਨੇ ਹੌਂਸਲਾ ਕਰਕੇ ਮੰਗੀਆਂ ਔਰ ਲੈ ਕੇ ਦਾਅ ਕਰ ਆਏ ਤਾਂ ਲਖਪਤ ਦੇ ਆਦਮੀ ਅੱਗੇ ਖੜ੍ਹੇ ਸਨ, ਚੜ ਸਿੰਘ ਫੜ ਲਏ ਔਰ ਸ਼ਹੀਦ ਕੀਤੇ ਗਏ। ਸਰਦਾਰ, ਅੱਛਾ ਕੀ ਹੋਇਆ? ਆਪਣੀ ਮੌਤ ਨੂੰ ਵਾਜਾ ਮਾਰ ਰਿਹਾ ਹੈ? ਹਾਂ, ਅਸਾਂ ਕੱਲ੍ਹ ਹੀ ਸੁਣਿਆ ਸੀ ਕਿ ਲੱਖੂ ਨੇ ਪਹਿਲੀ ਕਤਲਾਮ ਆਪਣੇ ਮੁਲਾਜ਼ਮ ਸਿੱਖਾਂ ਦੀ ਕੀਤੀ ਸੀ। ਉਸ ਦਿਨ ਮਸਿਆ ਸੀ। ਦੀਵਾਨ ਕੋੜਾ ਮੱਲ, ਕਸ਼ਮੀਰਾ ਮੱਲ, ਲੱਛੀ ਰਾਮ, ਸੂਰਤ ਸਿੰਘ ਦੀਵਾਨ, ਦਿਲੇ ਰਾਮ, ਹਰੀ ਮੱਲ, ਬੈਲੂ ਮੱਲ ਆਦਿ ਸਿਰਕਰਦੇ ਅਤੇ ਸ਼ਹਿਰ ਦੇ ਲੋਕ ਲੱਖੂ ਪਾਸ ਆਏ ਕਿ ਬੇਗੁਨਾਹ ਹਨ, ਇਹਨਾਂ ਨੂੰ ਨਾ ਮਾਰੋ, ਪਰ ਉਸਨੇ ਇੱਕ ਨਾ ਮੰਨੀ। ਬਿਜਲਾ ਸਿੰਘ, ਇਹ ਗੱਲ ਠੀਕ ਹੈ। हां सच, होर गल सुन, दरबार साहब को चेर तो पैरा नहीं है। एक दिन लखपत नू जासूस ने दसिया कि सिखां दा एक गुरपुरब नेड़े है, अमृतसर दे मंदर विच सारे इकट्ठे होणगे, इस नालो चंगा वेला इन्हां दे मुकावण दा होर कोई नहीं। लखपत ने झट नवाब नाल गल करके इस काम नू सिरे चाड़न दा उपाव भी कढ़ लिया, पर यह खबर दीवान कौड़ा मल और दीवान सूरत सिंह नू लग गई। उन्होंने लखपत नू बहुत समझाया कि देख, ये सिख लोग साड़ियां ही बाहां हन, साडा अपना अंग हन, इन्हां नाल वैर करना अपने पैरी आप कुहाड़ा मारना है, हिंदू होके हिंदू नू ही मरवाइए तां गर की आ गई, तेरा एक भरा इन्हां मारिया सी, सानू भी शोक है। उंज सोचो तो भाई मनी सिंह दे पकड़वाउण विच उसका हिस्सा सी, जिसका सिखां नू गुस्सा सी, पर खैर जे तुहानू रोह है तां तुहानू योग ए सी जो भरा दे कातलां नू मार दे या शस्त्रधारियां नाल लड़ दे। निर्दोष मनुखां ते तीवियां अर मासूम बालां ने तुहाडा की विगाड़िया है, भाई हरकीरत सिंह जिहे गुणी नू मरवा दिता, तेरे हथ की लगा, अगे ही साडे विच ऐसा गुणी कोई नहीं, उत्तों तू दातरी फड़ ली है। खैर हुण जो बीती सो बीती, अगे नू ही बस कर ते अमृतसर जाण दा संकल्प छड़ दे। लखपत राय, भरावो सच आख दे, पर जिस तन लागे सोई जाने कौन जाने पीर पर राय, भरा मोए दा सल तां मैनू है, किसे होर नू तां नहीं। सूरत सिंह, सच है, पर एने खून करन नाल तुहाडा भरा जीव तां नहीं पिया। घोड़ा मल, दीवान जी जरा विचार थों कम लाओ, हुण संभल जाओ, बथेरी हो चुकी है। लखपत, हाय मैं थों सहारा नहीं हुंदा, तुसी एवें ना औखे होवो, मेरा जी नहीं मनदा, गल की ये दोवें सज्जण पुरख टकरा मार के चले आए, उस अणमन्ने एक ना मन्नी, ये दोवें जने उस वेले अमृतसर तुर पए, और शहर विच पहुँच के रातों रात सबना दे घर ही जा के दस दिता कि लखपत ने कल कतलेआम करनी है, जो मंदिर जाएगा मारिया जाएगा, इस करके कल कोई मंदिर ना जावे, एक कम करके लागे दे सारे पिंड दे रस्तियां विच अपने आदमी खड़े कर देते कि जो सिख शहर आउंदा मिले पिछे मोड़ दियो कि सरकारी हुकुम बंद है। धर्मी पुरखा ने शुभ उद्यम सिरे चाड़िया, पर लखपत औरा सवेरे ही ढेर सारे सिपाही दरबार साहब जी दे लागे लुका दिते ते आप कच्ची अटारी उत्ते बैठ के तमाशा वेखण लगा। उधर सवेर होई, देख के दीवान कौड़ा मल ते सूरत सिंह भी घोड़िया ते चढ़ के लखपत दी हेठी हुंदी वेखण नू तुरे, पर हाय शौ, जद मंदर दे नेड़े पहुंचे तो सिदकी सिखां ते सिंगड़ियां दे शब्दां दियां धुनिया दा आनंदमई रस बरखा वांग बरसदा नजर आया। दोवें दीवान हक्के बक्के हो गए और उंगलां टुक के रह गए, ये प्यारे सिख किस मिट्टी दे खड़े हुए हैं, मौत नूं तां कुछ जानते ही नहीं, किहे धर्म दे वीर हन, हाय शौक की लखू इन्हां बहादुरां दे लहू ना आएगा। मन विच कुछ विचार के दोवें घोड़िया नूं अड्डी ला तंबुआं वल मुड़े, दर्शनी डेवड़ी दे कोल वार सन के एक जवान तीवी नज़र पई, जिस दी सुंदरता पुन्या दे चन वर्गी सी, घस मैलड़ा कपड़ा उत्ते कीता होया ते नाल एक नौ वरे दा बाल सी। दोवें जने कुछ पढ़दे आउंदे सन, अगे वध के दीवान कौड़ा मल ने पुछया, किधर चले हो। तीवी पल्ला नीवा करके ते हाथ जोड़ के श्री दरबार साहब जी ने, सूरत सिंह दा चेहरा लाल हो गया, अगे होके बोलिया, कित्थों आई है, तेनू किसे रोकिया नहीं। वड्डे तीरे नाल तीवी ने उत्तर दिता, जी मैं तुंगा थों आई हाँ, दो आदमी राह विच खड़े सन, उन्हें आख्या कि मंदिर ना जाओ मारे जाओगे, सो उत्थों मुड़ के पैलियां विच दी लुक के लंघ के आई हाँ ते राह वटा के आई हाँ। कौड़ा मल, तेनू जान प्यारी नहीं। तीवी, महाराज जी जान नालों वध के और की प्यारा होना है, पर अंत जान ने चले जाना है, धर्म ने साथ कदी नहीं छड़ना, इस करके जान नू धर्म दे के तो नहीं ना बचाउणा। सूरत सिंह, मंदर ना आउंदी हो तां धर्म किधर जांदा है। तीवी, महाराज जी अजे गुरपुरब दे दिन सतगुरां तो बेमुख होया, ਫਿਰ ਢੋਈ ਕਿੱਥੇ ਮਿਲਣੀ ਹੈ? ਫਿਰ ਜਾਨ ਬਚਾਉਣ ਦੀ ਖਾਤਰ ਜਿਸ ਨਿਕਾਰੀ ਨੇ ਨਾਲ ਨਿਭਣਾ ਹੀ ਨਹੀਂ, ਅਤੇ ਇਸਨੇ ਇੱਕ ਦਿਨ ਦਗਾ ਦੇ ਜਾਣਾ ਹੈ। ਪਰ ਧਰਮ, ਪਿਆਰਾ ਧਰਮ ਉਸ ਵੇਲੇ ਵੀ ਅੰਗ ਸੰਗ ਰਹੇਗਾ ਜਦੋਂ ਸਭੇ ਤਿਆਗ ਦੇਣਗੇ, ਨਾਲ ਹੋਵੇਗਾ। ਸੂਰਤ ਸਿੰਘ, ਬੀਬੀ ਤੇਰਾ ਏਡਾ ਜਿਗਰਾ ਕਿੱਥੋਂ ਹੋ ਗਿਆ? ਇਹ ਤੇਰੀ ਉਮਰ ਸੁੱਖ ਭੋਗਣ ਦੀ, ਤੂੰ ਐਡੀ ਵੈਰਾਗ ਵਾਲੀ ਕੀ ਕੁਰ ਹੋ ਗਈ? ਤੀਵੀਂ, ਗੁਰੂ ਨਾਨਕ ਦੇਵ ਜੀ ਨੇ ਬਾਹੋਂ ਫੜ ਕੇ ਆਪਣੀ ਵੱਲ ਖਿੱਚ ਲਿਆ ਹੈ। ਬਸ ਮੈਨੂੰ ਕੁਝ ਮਾਲੂਮ ਨਹੀਂ। ਹਾਂ, ਭਾਈ ਹਰਕੀਰਤ ਸਿੰਘ ਜੀ ਦੀ ਕਥਾ ਅੱਖਾਂ ਅੱਗੇ ਫਿਰ ਰਹੀ ਹੈ। ਘੋੜਾ ਮੱਲ, ਹਾਂ ਉਹ ਵਿਚਾਰਾ ਵੀ ਮਾਰਿਆ ਗਿਆ। ਤੀਵੀਂ, ਸ੍ਰੀ ਵਾਹਿਗੁਰੂ, ਸੰਤ ਵੀ ਮਰਦੇ ਹਨ? ਸੰਤ ਆਪਣੇ ਘਰਾਂ ਨੂੰ ਜਾਂਦੇ ਹਨ, ਸੰਤਾਂ ਨੂੰ ਮਾਰਨ ਵਾਲਾ ਕੌਣ ਜੰਮਿਆ ਹੈ? ਕੌੜਾ ਮੱਲ, ਅੱਛਾ ਹੁਣ ਤੁਸੀਂ ਮੰਦਰ ਜ਼ਰੂਰ ਜਾਣਾ ਹੈ। ਤੀਵੀਂ, ਜੇ ਸਤਿਗੁਰ ਨੂੰ ਪਾਵੇ। ਕੌੜਾ ਮੱਲ, ਤੇਰਾ ਸਵਾਮੀ ਨਾਲ ਨਹੀਂ ਆਇਆ? ਤੀਵੀਂ ਜੀ, ਉਹ ਸੱਚਖੰਡ ਨੂੰ ਵਿਦਾ ਹੋ ਚੁੱਕੇ ਹਨ। ਸੂਰਤ ਸਿੰਘ, ਬੀਬੀ ਸਾਡੇ ਕਹੇ ਲੱਗ ਅਰ ਮੁੜ ਜਾ, ਔਰ ਇਸ ਬਾਲ ਦੀ ਤੇ ਆਪਣੀ ਜਿੰਦ ਬਚਾ ਲੈ। ਲਖਪਤ ਅੱਗੇ ਬੈਠਾ ਹੈ, ਉਹ ਮਾਰੇ ਬਿਨਾਂ ਛੱਡੇਗਾ ਨਹੀਂ। ਤੀਵੀਂ, ਸਤ ਬਚਨ, ਆਪ ਕਿਰਪਾ ਕਰਕੇ ਰਸਤਾ ਬਖਸ਼ ਦੇਵੋ। ਸੂਰਤ ਸਿੰਘ, ਮਾਈ ਜੀ ਇਸ ਬਾਲ ਪਰ ਵੀ ਤਰਸ ਨਹੀਂ ਆਉਂਦਾ। ਤੀਵੀਂ, ਤਰਸ ਆਇਆ ਹੈ ਤਦੇ ਤਾਂ ਨਾਲ ਲੈ ਆਈ ਹਾਂ, ਨਹੀਂ ਤਾਂ ਪਿੱਛੇ ਨਾ ਛੱਡ ਆਉਂਦੀ। ਮੈਂ ਸੋਚਿਆ ਕਿ ਮੈਂ ਇਕੱਲੀ ਹੀ ਕਿਉਂ ਸੱਚਖੰਡ ਨੂੰ ਜਾਵਾਂ, ਆਪਣੇ ਜਿੰਦ ਦੇ ਟੋਟੇ ਨੂੰ ਵੀ ਲੈ ਜਾਵਾਂ। ਪਿੱਛੇ ਖਬਰੇ ਇਹ ਸਤਿਗੁਰਾਂ ਤੋਂ ਬੇਮੁੱਖ ਹੋ ਜਾਵੇ, ਉਮਰ ਨਿਆਣੀ ਹੈ। ਕੌੜਾ ਮੱਲ, ਹੇ ਵਾਹਿਗੁਰੂ, ਉਹ ਕੀ ਵਸਤੂ ਹੈ ਜੋ ਤੂੰ ਪਿਆਰਿਆਂ ਸਿੱਖਾਂ ਦੇ ਹਿਰਦੇ ਵਿੱਚ ਪਾਈ ਹੈ? ਹਾਏ ਸ਼ੋ, ਲਖਪਤ ਅਜੇ ਧਰਮੀਆਂ ਨੂੰ ਮਾਰੇਗਾ। ਤੀਵੀਂ, ਮਹਾਂਪੁਰਖੋ, ਇਹ ਅੰਮ੍ਰਿਤ ਦਾ ਪ੍ਰਤਾਪ ਹੈ, ਗੁਰੂ ਦੀ ਮਿਹਰ ਹੈ। ਔਰ ਜੇ ਸਿੱਖਾਂ ਨਾਲ ਆਪ ਨੂੰ ਐਡਾ ਪਿਆਰ ਹੈ ਜਿਹੜਾ ਇਸ ਵੇਲੇ ਆਪ ਦੇ ਵਰਤਾਵ ਤੋਂ ਦਿਸ ਰਿਹਾ ਹੈ, ਤਾਂ ਲਖਪਤ ਨਾਲ ਲੜ ਕੇ ਉਸਨੂੰ ਅਜਿਹੇ ਪਾਪ ਤੋਂ ਰੋਕ ਦਿਓ। ਜੇ ਕੋਈ ਰਾਜਨੀਤੀ ਦੀ ਇਸ ਵਿੱਚ ਰੋਕ ਹੈ, ਤਾਂ ਕਿਸੇ ਬਨ ਵਿੱਚ ਖਾਲਸੇ ਦੇ ਕਿਸੇ ਜਥੇ ਨੂੰ ਖਬਰ ਕਰ ਦਿਓ। ਇਹ ਗੱਲ ਦੋਹਾਂ ਨੂੰ ਤੀਰ ਵਾਂਗੂ ਲੱਗੀ, ਬੀਬੀ ਨੂੰ ਰੋਕ ਨਾ ਸਕੇ। ਉਹ ਧਰਮੀ ਤੀਵੀਂ ਪਾਠ ਕਰਦੀ ਹਰਿਮੰਦਰ ਸਾਹਿਬ ਨੂੰ ਚਲੀ ਗਈ। ਦੋਵੇਂ ਜਣੇ ਇਹ ਸਲਾਹ ਪੱਕੀ ਕਰਕੇ ਕਿ ਅੱਜ ਭਾਵੇਂ ਜਾਨ ਜਾਏ ਸਿੱਖਾਂ ਨੂੰ ਬਚਾ ਲੈਣਾ ਹੈ, ਡੇਰੇ ਪਹੁੰਚੇ। ਅਰ 25-30 ਅਸਵਾਰ ਜੋ ਇਹਨਾਂ ਦੇ ਨਾਲ ਸਨ ਲੈ ਕੇ ਲਖਪਤ ਪਾਸ ਪਹੁੰਚੇ ਔਰ ਉਸਨੂੰ ਬਹੁਤ ਸਮਝ ਆਇਆ। ਛੇਕੜ ਉਸਨੇ ਇੰਨਾ ਮੰਨਿਆ ਕਿ ਮੈਨੂੰ ਸੋਚ ਲੈਣ ਦਿਓ। ਔਰ ਵੱਖਰਿਆਂ ਜਾ ਕੇ ਲੱਖੂ ਨੇ ਆਪਣੀ ਸੈਨਾ ਦੇ ਸੈਨਾਪਤੀ ਨੂੰ ਇਹ ਕਿਹਾ ਕਿ ਮੈਂ ਜਾਣਦਾ ਹਾਂ ਔਰ ਇਹ ਹੁਕਮ ਦਿਆਂਗਾ ਕਿ ਕਿਸੇ ਸਿੱਖ ਨੂੰ ਨਾ ਮਾਰਨਾ, ਪਰ ਤੁਸੀਂ ਫਿਰ ਅੱਖ ਬਚਾ ਕੇ ਮੁੜ ਆ ਜਾਣਾ, ਜਾਂ ਕੁਝ ਸਿਪਾਹੀਆਂ ਆਪਣੇ ਵਿੱਚੋਂ ਖਿਸਕਾ ਦੇਣੇ ਅਤੇ ਸਿੱਖਾਂ ਨੂੰ ਮਾਰੀ ਜਾਣ। ਗੱਲ ਕੀ ਇਸ ਧੋਖੇ ਵਿੱਚ ਲਿਆ ਕੇ ਲੱਖੂ ਸੈਨਾ ਸਮੇਤ ਦੀਵਾਨ ਕੌੜਾ ਮੱਲ ਅਤੇ ਸੂਰਤ ਸਿੰਘ ਦੇ ਨਾਲ ਚਲਿਆ ਗਿਆ। ਜਦ ਡੇਰੇ ਪਹੁੰਚ ਗਏ ਔਰ ਦੋਵੇਂ ਦੀਵਾਨ ਤਸੱਲੀ ਕਰਕੇ ਆਪਣੇ ਡੇਰੇ ਨੂੰ ਤੁਰ ਗਏ, ਤਦ ਲੱਖੂ ਦੇ 50 ਸਵਾਰ ਘੋੜੇ ਸੁੱਟ ਕੇ ਹਰਿਮੰਦਰ ਪਹੁੰਚੇ। ਹਰਿਮੰਦਰ ਵਿੱਚ ਅੱਗੇ ਭੋਗ ਪੈ ਚੁੱਕਾ ਸੀ, ਸੰਗਤ ਘਰੋਂ ਘਰੀ ਜਾ ਰਹੀ ਸੀ। ਕਈ ਤਾਂ ਨਿਕਲ ਵੀ ਗਏ ਸਨ, ਪਰ ਕਈ ਅਜੇ ਤੁਰੇ ਜਾਂਦੇ ਸਨ, ਜੋ ਲੱਖੂ ਦੇ ਸਿਪਾਹੀਆਂ ਨੇ ਫੜ ਲਈ ਤੇ ਅਰਤੀਵੀਆਂ ਅਤੇ ਬਾਲਾਂ ਸਣੇ ਗਾਜ਼ਰਾਂ ਵਾਂਗ ਕੱਟ ਕੇ ਰੱਖ ਦਿੱਤੇ। ਦੁਪਹਿਰ ਕੋ ਵੇਲੇ ਖਬਰ ਸੂਰਤ ਸਿੰਘ ਨੂੰ ਲੱਗੀ। ਕੌੜਾ ਮੱਲ ਨਾਲ ਚੱਲ ਕੇ ਉੱਥੇ ਆਏ ਔਰ ਲੋਥਾਂ ਵੇਖ ਕੇ ਫੁੱਟ ਫੁੱਟ ਕੇ ਰੋਏ। ਛੇਕੜ ਲੱਕੜਾਂ ਪਵਾ ਕੇ ਉਹਨਾਂ ਦਾ ਸੰਸਕਾਰ ਉੱਥੇ ਹੀ ਕਰਵਾ ਦਿੱਤਾ ਅਤੇ ਉਸੇ ਦਿਨ ਸਿੱਖ ਜਥੇਦਾਰਾਂ ਵੱਲ ਜਾਸੂਸ ਤੋਰ ਦਿੱਤੇ ਕਿ ਪੰਥ ਨੂੰ ਸੰਭਾਲੋ। ਔਰ ਕਈ ਥਾਈਂ ਸਿੱਖਾਂ ਨੂੰ ਖਰਚ ਵਾਸਤੇ ਦਮੜੇ ਵੀ ਕਰ ਦਿੱਤੇ ਕਿ ਆਪਣਾ ਆਪਣਾ ਬਚਾਅ ਕਰ ਲਓ, ਲੱਖੂ ਆ ਰਿਹਾ ਹੈ। ਜਦ ਬਿਜਲਾ ਸਿੰਘ ਹੋਰੀ ਇਹੋ ਜਿਹੀ ਕਈ ਦੁੱਖਾਂ ਦੇ ਸਮਾਚਾਰ ਕਹਿ ਹਟੇ, ਤਾਂ ਉਸ ਵੇਲੇ ਰਾਤ ਪੈ ਰਹੀ ਸੀ। ਖਾਲਸਾ ਭੋਜਨ ਛੱਕ ਚੁੱਕਾ ਸੀ। ਬਲਵੰਤ ਸਿੰਘ ਉੱਠ ਕੇ ਲੰਗਰ ਵੱਲ ਗਿਆ, ਪਰ ਭੈਣ ਜੀ ਅਜੇ ਵੀ ਨਹੀਂ ਆਈ ਸੀ। ਹੁਣ ਤਾਂ ਖਾਂ ਨਹੀਂ ਆਉਂਗੀ ਕਿ ਜ਼ਰੂਰ ਕੁਝ ਵਿਘਨ ਹੋਇਆ ਹੈ। ਉਸ ਵੇਲੇ ਧਰਮ ਕੌਰ ਨੂੰ ਨਾਲ ਕੀਤਾ ਅਤੇ 20 ਸਵਾਰਾਂ ਨੂੰ ਸ਼ਸਤਰਧਾਰੀ ਕਰਵਾ ਕੇ ਪਿੰਡ ਦਾ ਰਸਤਾ ਫੜਿਆ। ਰਾਤ ਦਾ ਵੇਲਾ, ਚੜ੍ਹਾਈ ਲਹਾਈ ਦਾ ਅਵੇੜਾ ਰਸਤਾ, ਵੱਡੇ ਔਖ ਨਾਲ ਸਿੱਖ ਉਸ ਟਿੱਲੇ ਉੱਤੇ ਚੜ੍ਹੇ। ਪਗਡੰਡੀ ਉੱਪਰ ਇੱਕ ਪਠਾਣ ਦੀ ਲੋਥ ਡਿੱਠੀ, ਜਾਂ ਚੰਗੀ ਤਰ੍ਹਾਂ ਭਾਲ ਕੀਤੀ ਤਾਂ ਇੱਕ ਕਟਾਰ ਲੱਭੀ ਜੋ ਬਲਵੰਤ ਸਿੰਘ ਨੇ ਪਛਾਣੀ ਕੇ ਭੈਣ ਦੀ ਹੈ। ਹੁਣ ਤਾਂ ਪੱਕਾ ਨਿਸ਼ਚਾ ਹੋ ਗਿਆ ਕਿ ਭੈਣ ਕਿਸੇ ਬਲਾ ਵਿੱਚ ਫੇਰ ਫਸ ਗਈ ਹੈ। ਫੁਰਤੀ ਕਰਕੇ ਪਿੰਡ ਵਿੱਚ ਗਏ। ਬਾਜ਼ਾਰ ਦੇ ਲੋਕ ਇਕੱਠੇ ਕਰਕੇ ਪੁੱਛਿਆ ਤਾਂ ਇਹਨਾਂ ਪਤਾ ਲੱਗਾ ਕਿ ਲੋਹੜੇ ਵੇਲੇ ਇੱਕ ਡੋਲਾ 5-7 ਤੁਰਕਾਂ ਦੇ ਪੈਰੇ ਵਿੱਚ ਇੱਥੋਂ ਲੰਘਿਆ ਹੈ। ਇਹ ਸੁਣ ਕੇ ਬਲਵੰਤ ਸਿੰਘ ਨੇ 2-4 ਕੋਹ ਤੱਕ ਪਿੱਛਾ ਵੀ ਕੀਤਾ, ਪਰ ਹੋਰ ਥਾਉ ਨਾ ਲੱਗਾ। 6 ਕੜ ਮੁੜ ਆਏ ਔਰ ਸਾਰੇ ਮੁਖੀ ਪੁਰ ਇਕੱਠੇ ਹੋ ਕੇ ਸਲਾਹਾਂ ਕਰਨ ਲੱਗੇ ਕਿ ਹੁਣ ਕੀ ਕੀਤਾ ਜਾਏ, ਸਵੇਰੇ ਕੂਚ ਵੀ ਜ਼ਰੂਰ ਕਰਨੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।